दंडवत वंदन अलखबार सर्व कला समर्थ डोलन ते राखव प्रभु नानक देकर हथ डोलन ते राखव प्रभु नानक देकर हथ
सतनाम श्री वाहे गुरु साहिब जीओ सतनाम श्री वाहे गुरु साहिब जी गौड़ी कबीर जी अंधकार सुख कबहे ना सोई है राजा रंक दो मिल रोई है अंधकार सुख कबहे ना सोई है राजा रंक दो मिल रोई है
वाहिगुरु जी का खालसा
वाहिगुरु जी की फतेह
पदित पावन कृपा निधान जब शतर तपते मालिक लोक पर लोक दे सहायक अकाल पुरख वाहिगुरु पार ब्रह्म परमेश्वर दे सरगुण स्वरूप तन तन गुरु ग्रंथ साहिब सच्चे पातशाह जी की पावन हजूरी विच सुभायमान साहिबान दी साजी नवाजी साध संगत जी सतगुरां दी महान बख्शिश रहमत कृपा दा सदका सतगुरां दी पावन पवित्र हजूरी विच बैठ करके अपने समय ते स्वासां नूं सभले करन दा सुभाग मिल रहा है। तन तन गुरु ग्रंथ साहिब जी दी अमृत स्वरूप पावन पवित्र बाणी दी लड़ीवार कथा जिस विच प्यारे गुरमुखां वल्लों कुछ सवाल आए हन कि जी जिहड़े गुरमुख नाम रसीए महापुरख ने जदों उह शरीर छड्डदे ने ते उह कित्थे समाउंदे हन जिन्हां दे शरीर दे विच हंकार है उन्हां दा अंत दे समय की हाल हुंदा है उन्हां दी रूह उह किधर नूं जांदे ने सानूं हिरदे विच बैराग किवें रखना चाहीदा है जिहड़ी मौत है उसका इस शरीर के नाल की संबंध है। कबीर साहब जी कृपा करके इको ही शब्द दे विच इन्हां सारे ही सवालों का जवाब देंदे ने एक ही पंक्ति दे विच जिवें सानूं समझाउणगे। आओ प्यारिओ भावें कोई अमीर है गरीब है पढ़िया लिखिया है भावें अनपढ़ है जे सिमरन नहीं करता उसकी हालत दुखदाई हुंदी है जिवें कबीर साहब जी समझाउंदे हन श्रद्धा भावना नाल श्रवण करिए जी।
अंधकार सुख कबहे ना सोई है
प्यारे जिवें बहुत ज्यादा हनेरा हो गए हनेरे दे विच जीव किते जंगल विच तुरिया जा रहा है उन्हूं उत्थे कदी भी सुख दे नाल नींद नहीं आवेगी कदी भी वह सुख दे नाल आराम नहीं कर सकेगा।
राजा रंक दो मिल रोई है
भावें राजा होवे भावें गरीब होवे दोवां नूं प्यारिओ हनेरे विच मिलके रोना ही पवेगा। इस तरह आत्मिक पक्ष दे विच जिहड़ा अज्ञानता विच वस रहा है हनेरे विच वस रहा है संसार रूपी जंगल दे विच रह रहा है ज्ञान किसे गल दा है नहीं भावें अमीर है माया पक्ष विच भावें गरीब है भावें विद्यक है भावें अविद्यक है भाव पवौत लिखिया पढ़िया विद्वान है भावें अनपढ़ है उन्हां नूं प्यारे दुखी रहना पवेगा। दोवें मिल करके आत्मिक पक्ष विच दुखी रह करके संसार दे विच दुखी रहणगे।
जो पै रसना राम ना कहबो
कबीर साहब जी कहिंदे जे रसना नाल परमेश्वर रमे होए वाहिगुरू दा नाम नहीं कहना प्यारे एक होंदी है जुबान एक होंदी है रसना जुबान वह है जिस नाल बोलिया जा रहा है रसना वह है जिहदे नाल आपां खाण वालियां चीज़ां विचों स्वाद देखदे उहनूं कहिंदे आ रसना। इत्थे जुबान नाल जपण लई नहीं कल्ला गया इत्थे रसना नाल गया है रस लै लै करके रसा रसा करके जिहड़े सिमरन करदे ने प्यारे प्रशादा छकण नूं पाणी पीण नूं किसे चीज़ नूं चित नहीं करदा ਜੇ ਉਹ ਹੱਥ ਵਿੱਚ ਫੜੇ ਨੇ ਇਹ ਸੋਚਦੇ ਨੇ ਕਿ ਜ਼ੁਬਾਨ ਰੁਕ ਜਾਣੀ ਹੈ, ਕਿਵੇਂ ਕਰੀਏ, ਇੰਨੀ ਪ੍ਰੀਤ ਹੁੰਦੀ ਹੈ। ਰਸ ਲੈ ਕੇ ਕਿੰਨਾ ਕੁ ਰਸ ਆਉਂਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਰਸ ਹੈ ਕਿ ਦੁਨੀਆਂ ਦੇ ਜਿੰਨੇ ਰਸ ਨੇ, ਸਵਾਦ ਨੇ, ਉਹ ਚੰਗੇ ਨਹੀਂ ਲੱਗਦੇ। ਫਰੀਦਾ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੋਏ ਜੈਸਰੀ ਰਾਗ ਦੀ ਪਾਵਨ ਬਾਣੀ ਦੇ ਵਿੱਚ, ਵਾਰ ਦੇ ਵਿੱਚ ਆਪ ਜੀ ਕਿਰਪਾ ਕਰਦੇ ਨੇ, ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਭ ਪੀਕਿਆ ਕਰ ਨਿਰਨੋ ਡੀਠਾ। ਆਨ ਸਵਾਦ ਜਿੰਨੇ ਹੋਰ ਬਾਕੀ ਸਵਾਦ ਸਭ ਪਿੱਕੇ ਨੇ, ਘੱਟ ਹੈ ਰਸ, ਇਹ ਨਿਰਣਾ ਕਰਕੇ ਵੇਖ ਲਿਆ। ਮਿੱਠੇ ਦਾ ਅਰਥ ਭਾਵ ਇਕੱਲਾ ਇਹ ਨਹੀਂ ਕਿ ਜਿਹਦੇ ਵਿੱਚ ਖੰਡ ਪਾਈ ਹੈ, ਸ਼ੂਗਰ, ਮਿੱਠੇ ਦਾ ਅਰਥ ਹੁੰਦਾ ਪਿਆਰਾ। ਹੁਣ ਖਾਣ ਵਾਲੀਆਂ ਚੀਜ਼ਾਂ ਆਪਾਂ ਪਕੌੜੇ, ਸਮੋਸੇ, ਹੋਰ ਕਈ ਚੀਜ਼ਾਂ ਖਾਂਦੇ ਹਾਂ, ਪਿਆਰੀਆਂ ਚੰਗੀਆਂ ਲੱਗਦੀਆਂ ਤਾਂ ਹੀ ਖਾਂਦੇ ਹਾਂ। ਨਸ਼ੇ ਇਤਿਆਦਿਕ ਜਿਹੜੇ ਕਰਦੇ ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਤੁਹਾਨੂੰ ਕੀ ਪਤਾ, ਤੁਹਾਡੇ ਕਰਮਾਂ 'ਚ ਹੀ ਨਹੀਂ ਹੈਗਾ, ਪੀ ਕੇ ਤਾਂ ਵੇਖੋ ਕਿੱਡੀ ਸਵਾਦ ਲੱਗਦੀ, ਮਿੱਠੀ ਪਿਆਰੀ ਲੱਗਦੀ ਤਾਂ ਹੀ ਹੈ ਨਾ। ਦੁਨੀਆਂ ਦਾ ਕੋਈ ਵੀ ਨਸ਼ਾ ਹੈ ਉਹ ਨਾਮ ਦੇ ਨਸ਼ੇ ਤੁਲ ਨਹੀਂ ਪੁੱਜ ਸਕਦਾ। ਪੜ੍ਹੋ ਗੁਰਮੁਖਾਂ ਦੇ ਜੀਵਨ ਪਿਆਰੇ, ਉਹ ਕੈਸਾ ਮਖਮੂਰ ਹੈ, ਕੈਸਾ ਰਸ ਹੈ। ਗੋਦੀ ਦੇ ਵਿੱਚ ਬੱਚਿਆਂ ਦੇ ਟੁਕੜੇ ਨੇ, ਗਲ ਵਿੱਚ ਆਂਦਰਾਂ ਦੇ ਹਾਰ ਨੇ, ਫਿਰ ਵੀ ਬੀਬੀਆਂ ਪਰਮੇਸ਼ਰ ਦਾ ਸਿਮਰਨ ਕਰਦੀਆਂ, ਇਹੋ ਕਹਿੰਦੀਆਂ ਨੇ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਕੋਈ ਰਸ, ਕੋਈ ਆਨੰਦ ਹੈ ਤਾਂ ਹੀ ਹੈ ਨਾ। ਸ਼ਰਾਬ ਦਾ ਨਸ਼ਾ ਹੋਵੇ ਤੇ 2 ਵਜੀਆਂ ਹੁਣ ਤੇ ਉਸੇ ਵੇਲੇ ਉੱਤਰ ਜਾਂਦਾ, ਹੱਥ ਜੁੜ ਜਾਂਦੇ, ਬਾਬਾ ਜੀ ਛੱਡ ਦੇ, ਗਾਹ ਨਹੀਂ ਪੀਂਦਾ। ਪਰ ਇਹ ਰਸ ਐਸਾ ਹੈ ਕਿ ਨਾਮ ਦਾ ਰਸ, ਗੁਰਸਿੱਖੀ ਦਾ ਰਸ, ਪਿਆਰ ਅੰਦਰਲਾ ਛੁੱਟਿਆ ਨਹੀਂ, ਸਿਰ ਤੇ ਆਰਾ ਚੱਲ ਗਿਆ, ਰਸ ਦੂਰ ਨਹੀਂ ਹੋਇਆ। ਉਹ ਰਸ ਲੈ ਕੇ ਪਿਆਰਿਆ ਨਾਮ ਜਪ। ਕਬੀਰ ਸਾਹਿਬ ਜੀ ਕਹਿੰਦੇ ਜੇ ਰਸਨਾ ਰਾਮ ਨਾ ਕਹਿਕੋ ਜੋ ਪੈ, ਜੇਕਰ ਰਸਨਾ ਰਸਾ ਰਸਾ ਕਰਕੇ ਜ਼ੁਬਾਨਾ ਆਂਦ ਲੈ ਕਰਕੇ ਜੇ ਪਰਮੇਸ਼ਰ ਦਾ ਨਾਮ ਨਹੀਂ ਕਹਿਣਾ,
ਉਪਜਤ ਬਿਨਸਤ ਰੋਵਤ ਰਹਿਬੋ,
ਪਿਆਰਿਆ ਫਿਰ ਉਪਜਤ ਜੰਮੇਗਾ, ਬਿਨਸਤ ਨਾਸ ਹੋਏਗਾ, ਮਰੇਗਾ, ਰੋਂਦਾ ਹੀ ਰਹੇਗਾ। ਹੁਣ ਜਨਮ ਤੋਂ ਤੇ ਮਰਨ ਦੇ ਵਿੱਚ ਕੋਈ ਗੈਪ ਹੈ, ਕੋਈ ਜ਼ਿੰਦਗੀ ਹੈ? ਇਹ ਤੇ ਹੈ ਨਹੀਂ ਕਿ ਇੱਧਰ ਜਨਮ ਲਿਆ ਉਸੇ ਵੇਲੇ ਮਰ ਗਿਆ। ਉਪਜਤ, ਜਦੋਂ ਉਪਜਿਆ ਫਿਰ ਜਿਹੜੀ ਜ਼ਿੰਦਗੀ ਇੱਥੇ ਜਿਉ ਰਿਹਾ ਨਾ ਵਿੱਚ, ਰੋਵਤ ਰਹੇਗੋ ਬਿਨਸਤ, ਰੋਂਦਿਆਂ ਰਹੇਗਾ ਤੇ ਬਿਨਸ ਜਾਵੇਗਾ, ਪੈਦਾ ਹੋਵੇਗਾ, ਰੋਵੇਗਾ, ਦੁੱਖ ਭੋਗੇਗਾ ਸੰਸਾਰ ਦੇ, ਤੇ ਰੋਂਦਾ ਰੋਂਦਾ ਮਰ ਜਾਵੇਗਾ, ਦੁੱਖ ਦੂਸਰਿਆਂ ਨੂੰ ਸੁਣਾਉਂਦਾ ਸੁਣਾਉਂਦਾ ਮਰ ਜਾਵੇਗਾ। ਜੇ ਕਿਸੇ ਕੋਲ ਇੱਕ ਦੁੱਖ ਰੋਵੋ ਤੇ ਅੱਗੋਂ ਕਿੰਨੇ ਦੁੱਖ ਸੁਣਾ ਦਿੰਦੇ ਨੇ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ। ਕਿਸੇ ਕੋਲ ਦੁੱਖ ਆਪਣਾ ਰੋ ਕੇ ਦੱਸੋ, ਉਸੇ ਵੇਲੇ ਆਪਣੇ ਕਈ ਸੈਂਕੜੇ ਗੁਣਾਂ ਵੱਧ ਅੱਗੋਂ ਦੁੱਖ ਜਣਾ ਦੇਣਗੇ, ਤੇ ਕਈ ਵਾਰ ਫਿਰ ਸੋਚਣਾ ਪੈਂਦਾ ਕਾਹਦੇ ਵਾਸਤੇ ਇਹਦੇ ਕੋਲ ਗੱਲ ਕੀਤੀ, ਇਹ ਤੇ ਹੁਣ ਆਪਣੇ ਦੁੱਖ ਸੁਣਾਉਣ ਨਹੀਂ ਹਟਦਾ, ਮੈਂ ਤੇ ਜਾਣਾ ਵੀ ਹੈ। ਇਸ ਵਾਸਤੇ ਪਿਆਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਰਸਾ ਰਸਾ ਕੇ ਪਿਆਰ ਨਾਲ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਤਾਂ ਜਨਮ ਲਵੋਗੇ, ਇੱਥੇ ਦੁੱਖ ਭੋਗੋਗੇ, ਫਿਰ ਮਰ ਜਾਵੋਗੇ, ਇਸ ਤਰ੍ਹਾਂ ਹੀ ਜ਼ਿੰਦਗੀ ਬਤੀਤ ਕਰਦੇ ਰਹੋਗੇ ਬਾਰੰਬਾਰ। ਵਿਸਰਾਮ ਦੇ ਕਰਕੇ ਕਹਿੰਦੇ ਹਨ,
ਰਸ ਦੇਖੀਐ ਤਰਵਰ ਕੀ ਛਾਇਆ।
ਕਿਸੇ ਨੇ ਕਿਹਾ ਭਾਈ ਇੱਥੇ ਮਾਇਆ ਦਾ ਆਸਰਾ ਬੜਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪਿਆਰਿਆ ਕਦੀ ਰੁੱਖ ਦੀ ਛਾਂ ਦੇਖੀ, ਸੂਰਜ ਢਲਦਾ ਹੈ ਪਰਛਾਵਾਂ ਦੂਰ ਚਲੇ ਜਾਂਦਾ ਹੈ, ਇਸੇ ਤਰੀਕੇ ਨਾਲ ਪਰਾਲਬਧ ਥੋੜੀ ਜਿਹੀ ਬਦਲੀ, ਜਿਹੜਾ ਮਾਇਆ ਦਾ ਪਰਛਾਵਾਂ ਨਾ ਉਹ ਦੂਰ ਚਲੇ ਜਾਣਾ, ਹੋਰ ਕਿਸੇ ਕੋਲ ਚਲੇ ਜਾਣੀ ਹੈ। ਜਿਸ ਤਰ੍ਹਾਂ ਰੁੱਖ ਦੀ ਛਾਂ ਬਦਲ ਜਾਂਦੀ ਹੈ, ਇਸ ਤਰ੍ਹਾਂ ਕਿਸਮਤ ਪਰਾਲਬਧ ਬਦਲਦੀ ਰਹਿੰਦੀ ਹੈ। ਮੰਨ ਲਓ ਕਿਸੇ ਦੀ ਪਰਾਲਬਧ ਨਹੀਂ ਬਦਲੀ, ਕਿਸਮਤ ਇੰਨੀ ਤੇਜ਼ ਹੈ ਕਿ ਅਖੀਰਲੇ ਸਵਾਸਾਂ ਤੱਕ ਮਾਇਆ ਬਹੁਤ ਜ਼ਿਆਦਾ ਹੈ।
ਪ੍ਰਾਣ ਗਏ ਕਹੋ ਕਾ ਕੀ ਮਾਇਆ,
ਤੇ ਜਦੋਂ ਪਿਆਰਿਆ ਪ੍ਰਾਣ ਨਿਕਲੇ ਫਿਰ ਦੱਸੋ ਕਿਹਦੀ ਮਾਇਆ ਹੈ। ਜੇਬਾਂ ਅਗਲੇ ਫੋਲ ਕੇ ਪਹਿਲਾਂ ਫੇਰ ਹੀ ਕਿਸੇ ਪਾਸੇ ਖੜਦੇ ਆ, ਜੇ ਕਿਤੇ ਬਾਹਰ ਪਿਆ ਹੋਵੇ ਤੇ ਅਗਲੇ ਜੇਬਾਂ ਚੋਂ ਸਮਾਨ ਕੱਢ ਕੇ ਫੇਰ ਹੀ ਦੱਸਦੇ ਆ ਫਲਾਣੇ ਦਾ ਸਰੀਰ ਪਿਆ, ਸਭ ਕੁਛ ਪਹਿਲਾਂ ਹੀ ਕੱਢ ਲੈਂਦੇ ਆ। ਕਿਹਦੀ ਮਾਇਆ? ਕਿਸੇ ਦੀ ਮਾਇਆ ਨਹੀਂ ਫਿਰ ਰਹਿੰਦੀ।
ਜਸ ਜੰਤੀ ਮੈਂ ਜਿਉ ਸਮਾਨਾ,
ਜਿਸ ਤਰੀਕੇ ਨਾਲ ਜੰਤੀ ਵਾਜਾ ਜਿਹੜਾ ਵਜਾਇਆ ਜਾਂਦਾ ਨਾ, ਉਹਦੇ ਵਿੱਚ ਜਿਉ ਆਵਾਜ਼ ਉਹਦੀ ਵਿੱਚੇ ਹੀ ਸਮਾ ਜਾਂਦੀ ਹੈ, ਵਿੱਚੋਂ ਨਿਕਲਦੀ ਹੈ ਤੇ ਵਿੱਚੇ ਹੀ ਲੀਨ ਹੋ ਜਾਂਦੀ ਹੈ, ਅੰਦਰ ਹੀ ਹੈ ਉਹਦੇ।
ਮੂਹੇ ਮਰਮ ਕੋ ਕਾ ਕਰ ਜਾਣਾ,
ਇਸੇ ਤਰ੍ਹਾਂ ਜਦੋਂ ਜੀਵ ਮਰਦੇ ਹਨ ਉਸਦਾ ਮਰਮ ਭੇਦ ਕਾ ਕਰ ਜਾਣਾ, ਕਿਵੇਂ ਕਰਕੇ ਜਾਣੇਗਾ ਕਿ ਕਿੱਧਰ ਗਿਆ, ਭਾਵ ਵਿੱਚੇ ਹੀ ਰਹਿ ਜਾਣਾ। ਉਹਦੇ ਮਨ ਦਾ ਸੰਕਲਪ ਹੈ, ਜਿੱਧਰ ਮਨ ਦਾ ਫੁਰਨਾ ਚਲੇ ਗਿਆ ਉੱਧਰ ਹੀ ਉਹਨੇ ਚਲੇ ਜਾਣਾ ਹੈ, ਵਿੱਚੇ ਹੀ ਹੈ ਭੇਦ। ਜਿਵੇਂ ਸਾਜ ਦੇ ਵਿੱਚ ਹੀ ਆਵਾਜ਼ ਹੈ, ਬਾਹਰ ਨਹੀਂ ਨਿਕਲਦੀ, ਦਿਖਾਈ ਦਿੰਦੀ ਹੈ, ਸੁਣਦੀ ਹੈ, ਵਿੱਚੇ ਹੀ ਲੀਨ ਹੋ ਜਾਂਦੀ। ਫਿਰ ਇਸੇ ਤਰ੍ਹਾਂ ਵਾਸ਼ਨਾ ਅੰਦਰ ਹੈ ਤੇ ਵਾਸ਼ਨਾ ਦੇ ਵਿੱਚ ਹੀ ਜੀਵ ਲੀਨ ਹੋ ਜਾਂਦਾ ਹੈ। ਦੁਨੀ ਚੰਦ ਦਾ ਪਿਤਾ ਚੜ੍ਹਾਈ ਕਰ ਰਿਹਾ ਹੈ, ਮਾਸ ਖਾਂਦਾ ਰਿਹਾ ਪਹਿਲੀ ਉਮਰ ਦੇ ਵਿੱਚ, ਅੱਜ ਉੱਧਰ ਪ੍ਰਾਣ ਨਿਕਲ ਰਹੇ ਨੇ ਤੇ ਨਾਲ ਹੀ ਗੁਆਂਢ ਦੇ ਘਰ ਦੇ ਵਿੱਚ ਮੱਛੀ ਭੁੰਨ ਰਹੇ ਨੇ ਤੇ ਧਿਆਨ ਉੱਧਰ ਚਲੇ ਗਿਆ। ਸੁਰਤੀ ਦੇ ਵਿੱਚ ਮਾਸ ਖਾਣ ਦੀ ਇੱਛਾ ਪੈਦਾ ਹੋ ਗਈ, ਉੱਧਰ ਪ੍ਰਾਣ ਨਿਕਲ ਗਏ ਨੇ। ਬਘਿਆੜ ਦੀ ਜੂਨ ਮਾਸ ਦੀ ਖਾਣ ਵਾਲੀ ਜੂਨ ਵਿੱਚ ਚਲੇ ਗਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਏ, ਕਿਉਂਕਿ ਸੇਵਕ ਗੁਰੂ ਘਰ ਦਾ ਬਣ ਗਿਆ। ਮਹਾਰਾਜ ਕਹਿੰਦੇ ਦੁਨੀ ਚੰਦ ਕੀ ਕਰਦਾ ਹੈ? ਕਹਿੰਦਾ ਮਹਾਰਾਜ ਮੇਰੇ ਪਿਤਾ ਦੀ ਬਰਸੀ ਹੈ। ਤੇ ਮਹਾਰਾਜ ਜੀ ਕਹਿੰਦੇ ਫੇਰ? ਕਹਿੰਦਾ ਜੀ ਸ਼ਰਾਧ ਕਰਾ ਰਿਹਾ। ਮਹਾਰਾਜ ਕਹਿੰਦੇ ਕੀ ਹੋਵੇਗਾ ਸ਼ਰਾਧ ਕਰਾ ਕੇ? ਕਹਿੰਦਾ ਜੀ ਇਹ ਪੰਡਿਤ ਕਹਿੰਦੇ ਨੇ ਕਿ ਮੇਰੇ ਪਿਤਾ ਨੂੰ ਪਿਤਰ ਲੋਕ ਵਿੱਚ ਪੁੱਜੇਗਾ। ਮਹਾਰਾਜ ਕਹਿੰਦੇ ਤੇਰਾ ਪਿਤਾ ਪਿਤਰ ਲੋਕ ਦੇ ਵਿੱਚ ਦੇਵ ਜੂਨੀ ਜਿਹੜੀ ਹੈ ਦੇਵਤਿਆਂ ਵਾਲੀ, ਉਸ ਵਿੱਚ ਪਹੁੰਚਿਆ? ਕਹਿੰਦਾ ਜੀ ਪਤਾ ਨਹੀਂ, ਆਪ ਜੀ ਜਾਣੀ ਜਾਣ ਹੋ। ਮਹਾਰਾਜ ਕਹਿੰਦੇ ਪੈਦਾ ਜਿਹੜੇ ਤੇਰੇ ਅੰਨ ਪਾਣੀ ਹੈ ਇਹ ਸਾਰਾ ਕੁਛ ਤੇ ਇੱਥੇ ਖਾ ਜਾਣਾ, ਉਹ ਨਹੀਂ ਪੁੱਜਣਾ। ਤੈਨੂੰ ਪਤਾ ਤੇਰੇ ਪਿਤਾ ਨੂੰ 3 ਦਿਨ ਹੋ ਗਿਆ ਕੁਝ ਵੀ ਖਾਣ ਨੂੰ ਨਹੀਂ ਮਿਲਿਆ। ਮਹਾਰਾਜ ਜੀ ਕਿੱਥੇ ਹੈ? ਮਹਾਰਾਜ ਕਹਿੰਦੇ ਇੱਥੋਂ ਕੁਝ ਕੁ ਦੂਰ ਝਾੜੀਆਂ ਦੇ ਵਿੱਚ ਬਘਿਆੜ ਬਣਿਆ ਪਿਆ ਹੈ, ਲੰਗਰ ਜਿਹੜਾ ਹੁਣ ਬਣਿਆ ਉਹ ਤੇ ਛਕਾਉਣਾ ਹੀ ਪੈਣਾ ਸੀ, ਹੁਣ ਸੁੱਟਣਾ ਤੇ ਹੈ ਨਹੀਂ। ਮਹਾਰਾਜ ਜੀ ਨੇ ਭੋਜਨ ਛਕਿਆ, ਮਹਾਰਾਜ ਜੀ ਨੇ ਆਪਣਾ ਸ਼ੀਤ ਪ੍ਰਸ਼ਾਦ ਦਿੱਤਾ, ਕਹਿਣ ਲੱਗੇ ਜਾ ਉਹਨੂੰ ਖਵਾਇਆ। ਡਰ ਗਿਆ, ਪਿਆਰਿਓ ਬਘਿਆੜ ਕੋਲ ਜਾਣਾ ਹੈ, ਬਘਿਆੜ ਨੂੰ ਹੁਣ ਕੀ ਪਤਾ, ਜਾਨਵਰ ਤਾਂ ਜਾਨਵਰ ਹੈ ਨਾ, ਹੁਣ ਭਾਵੇਂ ਕਿੰਨਾ ਵੀ ਸਕਾ ਸੁਧਰਾ ਸ਼ੇਰ ਬਣਿਆ ਹੋਵੇ, ਜੇ ਕਿਸੇ ਨੂੰ ਕਹਿ ਦਿਓ ਤੇਰਾ ਪਿਤਾ ਸ਼ੇਰ ਬਣਿਆ ਤੇ ਉਹ ਭੱਜ ਕੇ ਜਾਵੇਗਾ ਜੱਫੀ ਪਾਉਣ ਲਈ, ਸ਼ੇਰ ਨੇ ਤੇ ਮਾਰ ਦੇਣਾ। ਬਘਿਆੜ ਤੇ ਮਾਰ ਕੇ ਖਾ ਜਾਂਦਾ ਜਿਹੜਾ 3 ਦਿਨਾਂ ਦਾ ਭੁੱਖਾ। ਮਹਾਰਾਜ ਸਾਹਿਬ ਜੀ ਉਹਦੇ ਚਿਹਰੇ ਵੱਲ ਦੇਖ ਕੇ ਕਹਿੰਦੇ ਘਬਰਾ ਨਾ, ਕੁਛ ਨਹੀਂ ਕਹਿੰਦਾ ਤੈਨੂੰ, ਤੂੰ ਲੈ ਕੇ ਜਾ। ਗਿਆ, ਜਾ ਕਰਕੇ ਜਦੋਂ ਦੇ ਸਾਹਮਣੇ ਰੱਖਿਆ ਉਹਨੇ ਛਕਿਆ, ਉਸੇ ਵੇਲੇ ਸਰੀਰ ਛੱਡ ਦਿੱਤਾ। ਵਿਮਾਨ ਤੇ ਚੜਿਆ, ਬੈਕਾਉਂਠ ਨੂੰ ਚੱਲਣ ਲਈ ਹੱਥ ਜੁੜ ਗਏ। ਉਸ ਨੂੰ ਸਮਝਾਉਂਦੇ ਹੋਏ ਕਹਿੰਦੇ ਜਿਹੜੇ ਤੇਰੇ ਘਰ ਵਿੱਚ ਬੈਠਾ ਹੀ ਉਹ ਪਰਮੇਸ਼ਰ ਹੈ, ਉਹਦੀ ਸੇਵਾ ਕਰ, ਉਹਦੇ ਦਰਸ਼ਨ ਕਰਨ ਕਰਕੇ, ਉਹਦੀ ਅਸੀਸ, ਉਹਦਾ ਸ਼ੀਤ ਪ੍ਰਸ਼ਾਦ ਛਕਣ ਕਰਕੇ ਮੇਰਾ ਭਲਾ ਹੋਇਆ, ਉਹਦੀ ਸੇਵਾ ਕਰ ਲਾ। ਫਿਰ ਸ਼ੰਕਾ ਮਨ ਚ ਆਇਆ, ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਤਾਂ ਵੈਸ਼ਨਵ ਮਤ ਨੂੰ ਮੰਨਣ ਵਾਲੇ ਸੀ, ਤੁਸੀਂ ਇਸ ਜੂਨ ਵਿੱਚ ਕਿਉਂ? ਕਹਿੰਦਾ ਬੇਟਾ ਪਹਿਲਾਂ ਮੈਂ ਮਾਸ ਖਾਂਦਾ ਸੀ, ਜਦੋਂ ਮੇਰੇ ਪ੍ਰਾਣ ਨਿਕਲ ਰਹੇ ਸੀ ਅਖੀਰਲੇ ਸਵਾਸ, ਗੁਆਂਢ ਦੇ ਵਿੱਚ ਮੱਛੀ ਬਣ ਰਹੀ ਸੀ, ਮੇਰੀ ਮਾਸ ਦੇ ਵਿੱਚ ਵਾਸ਼ਨਾ ਚਲੀ ਗਈ, ਇਸ ਵਾਸਤੇ ਮੈਨੂੰ ਮਾਸ ਜੂਨ ਵਿੱਚ ਆਉਣਾ ਪਿਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਚੁੱਕੋ, ਗੁਰੂ ਅਮਰਦਾਸ ਜੀ ਦੇ ਪਾਸ ਜਦੋਂ ਅਕਬਰ ਆਇਆ ਹੈ, ਉਹਦੇ ਚਾਚੇ ਦਾ ਪੁੱਤਰ ਵੀ ਨਾਲ ਆਇਆ ਹੈ, ਭਰਾ ਉਹਦਾ ਕਾਸਮ ਬੇਗ ਜਿਹਨੂੰ ਕਿਹਾ ਜਾਂਦਾ, ਉਹਨੇ ਰਾਤ ਮਾਸ ਖਾਧਾ, ਪੇਟ 'ਚ ਦਰਦ ਹੁੰਦਾ ਰਿਹਾ। ਗੁਰੂ ਅੰਗਦ ਦੇਵ ਜੀ ਦੀ ਉਹਨੇ ਨਿੰਦਾ ਕੀਤੀ ਕਿ ਇਹ ਮੇਰਾ ਭਰਾ ਕਿਹੋ ਜਿਹਾ ਮੂਮਨ ਮੁਸਲਮਾਨ ਹੈ, ਬੇਵਕੂਫ ਹੋ ਕੇ ਤੇ ਕਾਫਰਾਂ ਦੇ ਪੀਰ ਗੁਰੂ ਦੇ ਪੈਰਾਂ ਵਿੱਚ ਪੈਂਦਾ ਹੋਇਆ ਉਹਦਾ, ਕਿਉਂਕਿ ਉਹਨੇ ਮਹਾਰਾਜ ਜੀ ਕੋਲ ਪ੍ਰਸ਼ਾਦ ਲੈ ਕੇ ਛਕਿਆ ਸੀ, ਉਹਨੇ ਮਾੜਾ ਇਹਨੂੰ ਸਮਝਿਆ, ਮਾੜਾ ਮਹਾਰਾਜ ਸਾਹਿਬ ਜੀ ਦੇ ਬਾਰੇ ਜਿਤਵਦਾ ਹੋਇਆ ਤੇ ਮਾਸ ਖਾਧਾ, ਪੇਟ ਦਰਦ ਹੋਇਆ, ਮਾਸ ਵਿੱਚ ਸੁਰਤੀ ਨਾਲ ਮਰ ਗਿਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਜਦੋਂ ਗਏ, ਸ਼ੇਰ ਦਾ ਸ਼ਿਕਾਰ ਕੀਤਾ ਤੇ ਨਾਲ ਹੀ ਜਹਾਂਗੀਰ ਨੂੰ ਕਹਿੰਦੇ ਤੇਰਾ ਚਾਚਾ ਹੀ ਇਹ ਕਾਸਮ ਬੇਖ, ਕਹਿੰਦੇ ਇਹ ਕਿਉਂ ਬਣਿਆ? ਕਹਿੰਦੇ ਪੁੱਛ ਲਾ। ਫਿਰ ਉਹਨੇ ਸਾਰੀ ਹਕੀਕਤ ਦੱਸੀ, ਇੱਕ ਨਹੀਂ ਸੈਂਕੜੇ ਹਜ਼ਾਰਾਂ ਐਸੀਆਂ ਸਾਖੀਆਂ ਨੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅੰਤ ਵੇਲੇ ਜਿੱਧਰ ਸੁਰਤੀ ਚਲੀ ਗਈ ਉਸੇ ਹੀ ਜੂਨ ਵਿੱਚ ਜਾਵੇਗਾ, ਕੋਈ ਭੇਦ ਨਹੀਂ ਪ੍ਰਾਪਤ ਹੋਵੇਗਾ। ਜੈਸੀ ਵਾਸ਼ਨਾ ਵਿੱਚ ਜਿਵੇਂ ਜੰਤਰੀ ਦੇ ਵਿੱਚ ਹੀ ਆਵਾਜ਼ ਸਮਾਉਂਦੀ ਹੈ, ਇਸੇ ਤਰ੍ਹਾਂ ਇਸ ਜੀਵ ਵਿੱਚ ਸਮਾਈ ਹੋਈ ਵਾਸਨਾ ਵਿੱਚ ਹੀ ਉਹ ਚਲੇ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸ਼ੁਕਰ ਜੌਨ ਵਲ ਵਾਲਾ ਉਤਰੈ। ਅੰਤ ਦੇ ਸਮੇਂ ਧੀਆਂ ਪੁੱਤਾਂ ਚ ਸੁਰਤੀ ਰਹਿ ਗਈ ਤੇ ਬਾਰ ਬਾਰ ਸੂਰ ਬਣੇਗਾ। ਅੰਤ ਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸਰਪ ਜੌਨ ਵਲ ਵਾਲਾ ਉਤਰੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਰਦੇ ਸਮੇਂ ਜੇ ਤਾਂ ਧਿਆਨ ਪੈਸੇ ਵਿੱਚ ਚਲੇ ਗਿਆ, ਬਾਰ ਬਾਰ ਸੱਪ ਬਣੇਗਾ। ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੌਨ ਵਲਵਾ ਅਵਤਰੈ। ਮਰਨ ਦੇ ਸਮੇਂ ਜੇ ਧਿਆਨ ਤੇਰਾ ਮਕਾਨਾਂ ਵਿੱਚ ਚਲੇ ਗਿਆ, ਬਾਰ ਬਾਰ ਪ੍ਰੇਤ ਬਣੇਗਾ, ਬਾਰ ਬਾਰ ਬੇਬਚਨ ਵਿਕਾਰਾਂ ਵੱਲ ਧਿਆਨ ਚਲੇ ਗਿਆ, ਵੇਸਵਾ ਬਣੇਗਾ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਵੇਸਵਾ ਜੌਨ ਵਲ ਵਲ ਅਵਤਰੈ। ਬਾਰ ਬਾਰ ਵਿਕਾਰ ਆਪਣਾ ਸਰੀਰ ਵੇਚੇਗਾ ਬਾਜ਼ਾਰ 'ਚ, ਲੈ ਕੇ ਜਨਮ ਵੇਸਿਆ ਵਾਲੇ ਕਰਮ ਕਰੇਗਾ। ਇਹ ਥੋੜੇ ਜਿਹੇ ਦ੍ਰਿਸ਼ਟਾਂਤ ਦਿੱਤੇ ਆ, ਬਹੁਤ ਸਾਰੇ ਬਹੁਤ ਐਸੇ ਹਨ ਪਿਆਰਿਓ ਜਿਹੜੀ ਵਾਸ਼ਨਾ ਵਿੱਚ ਜੇ ਫਲ ਖਾਣ ਦੀ ਇੱਛਾ ਹੈ ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਦਾ ਪਹਿਲਾ ਗੁਰੂ ਜਿਹਨਾਂ ਨੂੰ ਆਪਾਂ ਬੰਦਾ ਸਿੰਘ ਬਹਾਦਰ ਵੀ ਕਹਿੰਦੇ ਹਾਂ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦਾ ਪਹਿਲਾ ਗੁਰੂ ਉਹ ਭੜਨਾਥ ਮਰ ਲੱਗਾ ਰੁੱਖ ਦੇ ਥੱਲੇ ਪਿਆ ਸੀ ਕਮੀਠ ਦਾ ਰੁੱਖ ਜਿਹੜਾ ਹੁਣ ਵੀ ਬੰਦਾ ਘਾਟ ਜਦੋਂ ਆਪਾਂ ਜਾਈਏ ਗੁਰਦੁਆਰੇ ਸਾਹਿਬ ਮੱਥਾ ਟੇਕਣ ਸਾਹਮਣੇ ਉਹਦੇ ਬੂਹੇ ਦੇ ਐਡੇ ਐਡੇ ਫਲ ਲੱਗਦੇ ਜਿਵੇਂ ਗੋਲਫ ਦੀ ਗੇਂਦ ਹੁੰਦੀ ਹੈ ਨਾ ਇੱਦਾਂ ਬਹੁਤ ਸਖ਼ਤ ਉਹਦੇ ਵਿੱਚ ਕੀੜਾ ਬਣਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਗੁਰਬਖਸ਼ਿਆ ਤੇਰਾ ਪਹਿਲਾ ਗੁਰੂ ਉਹ ਕਿੱਥੇ ਗਿਆ ਹੈ ਕਹਿੰਦਾ ਜੀ ਬੈਕੁੰਠ ਧਾਮ ਵਿੱਚ ਬਹੁਤ ਜ਼ਿਆਦਾ ਤਪ ਬੜੇ ਤਪੱਸਵੀ ਸਨ ਮਹਾਰਾਜ ਕਹਿੰਦੇ ਸੱਚ ਨਿਸ਼ਚੇ ਨਾਲ ਪਤਾ ਕਹਿੰਦਾ ਜੀ ਮੈਨੂੰ ਤੇ ਜਿਵੇਂ ਉਹ ਤਪ ਕਰਦੇ ਰਹੇ ਨੇ ਇਵੇਂ ਹੀ ਲੱਗਦਾ ਹੈ ਅੱਗੇ ਆਪ ਜੀ ਨੂੰ ਪਤਾ ਹੋਵੇ ਜਾਂ ਅੰਤਰਜਾਮੀ ਹੋ ਆਪ ਜੀ ਮਹਾਰਾਜ ਕਹਿੰਦੇ ਉਹ ਫਲ ਤੋੜ ਕੇ ਲਿਆ ਉੱਤੇ ਚੜਿਆ ਫਲ ਤੋੜਿਆ ਕਮੇਟਤਾ ਮਹਾਰਾਜ ਕਹਿੰਦੇ ਇਹਨੂੰ ਭੰਨ ਜਦੋਂ ਭੰਨਿਆ ਵਿੱਚੋਂ ਕੀੜਾ ਨਿਕਲਿਆ ਮਹਾਰਾਜ ਕਹਿੰਦੇ ਆਪਣੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰ ਆਵਾਜ਼ ਮਾਰੀ ਅੱਗੋਂ ਮੂੰਹ ਖੋਲ ਕੇ ਬੋਲਿਆ ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰਾ ਗੁਰੂ ਹੀ ਮਹਾਰਾਜ ਇਸ ਜੂਨ ਚ ਕਿਉਂ ਗਿਆ ਮਹਾਰਾਜ ਕਹਿੰਦੇ ਇਹਦੇ ਪ੍ਰਾਣ ਨਿਕਲਣ ਲੱਗੇ ਸੀ ਧਿਆਨ ਚਲੇ ਗਿਆ ਕਿ ਫਲ ਬੜਾ ਪੱਕਾ ਖੱਟ ਮਿੱਠਾ ਸਵਾਦ ਬੜਾ ਹੁੰਦਾ ਪੱਕਾ ਕੱਚੇ ਦੀ ਚਟਨੀ ਬਣਦੀ ਹੈ ਜੀ ਪੱਕਾ ਖੱਟ ਮਿੱਠਾ ਬੜਾ ਸਵਾਦ ਹੁੰਦਾ ਹੈ ਧਿਆਨ ਚਲੇ ਗਿਆ ਫਲ ਖਾ ਵੱਲੋਂ ਤੇ ਚੜ੍ਹਾਈ ਕਰ ਗਿਆ ਸਾਹਿਬ ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰੂ ਪੂਰਾ ਨਹੀਂ ਸੀ ਅਧੂਰੇ ਗੁਰੂ ਦੇ ਲੜ ਲੱਗਣ ਕਰਕੇ ਹਾਲਤਾਂ ਹੁੰਦੀਆਂ ਇਸ ਵਾਸਤੇ ਪਿਆਰਿਓ ਬਾਹਰੋਂ ਆਪਾਂ ਜੋ ਮਰਜ਼ੀ ਕਹੀ ਜਾਈਏ ਪੂਰਨ ਸਤਿਗੁਰੂ ਦੇ ਲੜ ਲੱਗ ਕੇ ਜੇ ਸਿਮਰਨ ਨਹੀਂ ਕਰਨਾ ਮਹਾਰਾਜ ਦੇ ਪਾਤਸ਼ਾਹੀ ਕਹਿੰਦੇ ਭੇਦ ਨਹੀਂ ਕੋਈ ਦੱਸ ਸਕਦਾ
ਹੰਸਾ ਸਰਵਰ ਕਾਲ ਸਰੀਰ
ਮਹਾਰਾਜ ਜੀ ਇਸ ਸਰੀਰ ਦੇ ਉੱਤੇ ਜਿਹੜੇ ਪ੍ਰਸ਼ਨ ਆਪ ਜੀ ਨੂੰ ਪਹਿਲਾਂ ਦੱਸੇ ਇਸ ਸਰੀਰ ਦੇ ਉੱਤੇ ਕਾਲ ਕਿਵੇਂ ਰਹਿੰਦਾ ਹੰਸਾ ਸਰਵਰ ਜਿਵੇਂ ਹੰਸ ਸਰੋਵਰ ਦੇ ਉੱਤੇ ਰਹਿੰਦੇ ਮਾਨ ਸਰੋਵਰ ਦੇ ਉੱਤੇ ਹੰਸ ਜਿਵੇਂ ਪਾਸ ਰਹਿੰਦੇ ਉੱਥੇ ਖੁਰਾਕ ਖਾਂਦੇ ਨੇ ਉੱਥੇ ਹੀ 24 ਘੰਟੇ ਹੀ ਰਹਿੰਦੇ ਨੇ ਇਸੇ ਤਰੀਕੇ ਨਾਲ ਕਾਲ ਸਰੀਰ ਜਿਹੜਾ ਕਾਲ ਹੈ ਨਾ ਮੌਤ ਜਿਹੜੀ ਹੈ ਉਹ ਸਰੀਰ ਦੇ ਉੱਤੇ ਹੀ ਰਹਿੰਦੀ ਹੈ ਮਮ ਸਰ ਮੂਹੇ ਅਜ਼ਰਾਇਲ ਗ੍ਰਹਿਤਾ ਹੈ ਦਿਲ ਹੇ ਚਿੰਨਾ ਦਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜੇ ਸਾਡੇ ਸਿਰ ਦੇ ਵਾਲ ਹੈ ਨਾ ਮਮ ਸਰ ਮੂਹੇ ਮੇਰੇ ਸਿਰ ਦੇ ਮੂਹੇ ਦਾ ਅਰਥ ਹੈ ਵਾਲ ਅਰਬੀ ਵਿੱਚ ਵਾਲ ਹੈ ਉੱਥੇ ਦਾ ਸਿਰ ਦੇ ਜਿਹੜੇ ਵਾਲ ਹੈ ਨਾ ਅਜ਼ਰਾਇਲ ਗ੍ਰਹਿਤਾ ਹੈ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ ਅਜ਼ਰਾਇਲ ਉਹਨੇ ਫੜੇ ਹੋਏ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਮ੍ਰਿਤ ਹਾਸਾ ਸਿਰ ਉੱਪਰ ਹੈ ਪਸ਼ੂਆ ਨਹੀਂ ਪੂਜਿਆ ਸਿਰ ਦੇ ਉੱਤੇ ਮੌਤ 24 ਘੰਟੇ ਰਹਿੰਦੀ ਹੈ ਦੂਸਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਜੀਵ ਹੰਕਾਰ ਕਰਦੇ ਨੇ ਉਹਨਾਂ ਦੀ ਕੀ ਗਤੀ ਹੁੰਦੀ ਹੈ ਮਹਾਰਾਜ ਕਹਿੰਦੇ ਹੰਸਾ ਇਹਦੇ ਅਰਥਾਂ ਵਾਸਤੇ ਪਾਠ ਹੈ ਉਤਰਾ ਪਾਠ ਜਿਹੜਾ ਹੈ ਹੰਸਾ ਹੀ ਹੈ ਤੇ ਜਦੋਂ ਅਰਥ ਆਪਾਂ ਹੋਰ ਕਰਨੇ ਆ ਹੰਗ ਹੰਗ ਦਾ ਅਰਥ ਹੋਇਆ ਹੰਕਾਰ ਸਾਹਿਕ ਜਿਹੜੇ ਹੰਕਾਰ ਸਮੇਤ ਜੀਵਨ ਸਰਵਰ ਇਸ ਸੰਸਾਰ ਰੂਪੀ ਸਰੋਵਰ ਦੇ ਵਿੱਚ ਕਾਲ ਸਰੀਰ ਜਦੋਂ ਉਹਨਾਂ ਦੇ ਸਰੀਰ ਦਾ ਅੰਤ ਹੋ ਜਾਂਦਾ ਜਿਹੜੇ ਹੰਕਾਰੀ ਨੇ ਉਹ ਇੱਥੇ ਹੀ ਰਹਿੰਦੇ ਜੰਮਦੇ ਤੇ ਮਰਦੇ ਰਹਿੰਦੇ ਬਾਰ ਬਾਰ ਜਿਹੜੇ ਗੁਰਮੁਖ ਮਹਾਂਪੁਰਖ ਹੈ ਉਹਨਾਂ ਦੀ ਗਤੀ ਕੀ ਹੁੰਦੀ ਹੈ ਕਹਿੰਦੇ ਹੰਸਾ ਸਰਵਰ ਕਾਲ ਸਰੀਰ ਜਿਹਨਾਂ ਨੇ ਕਾਲ ਦਾ ਅਰਥ ਸਮਾਂ ਤੇ ਸਰੀਰ ਜਿਹਨਾਂ ਸਮੇਂ ਨੂੰ ਵੀ ਸਰੀਰ ਨੂੰ ਵੀ ਸੇਵਾ ਸਿਮਰਨ ਦੇ ਵਿੱਚ ਹੀ ਲਾਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਰਹੇ ਉਹ ਹੰਸਾ ਜਿਹੜੇ ਹੰਸਾਂ ਦੀ ਨਿਆਂ ਤੱਤ ਬੇਤੇ ਮਹਾਂਪੁਰਖ ਗੁਰਮੁਖ ਹੈ ਨਾ ਜਿਹਨਾਂ ਦੀ ਬੁੱਧੀ ਦੇ ਵਿੱਚ ਜਿਵੇਂ ਹੰਸ ਵਿੱਚ ਇਹ ਗੁਣ ਹੈ ਜਦੋਂ ਦੁੱਧ ਦੇ ਕਟੋਰੇ ਵਿੱਚ ਚੁੰਝ ਆਪਣੀ ਪਾਉਂਦਾ ਹਨ ਉਸੇ ਵੇਲੇ ਦੁੱਧ ਦੇ ਵਿੱਚੋਂ ਪਾਣੀ ਅੱਡ ਹੋ ਜਾਂਦਾ ਹੈ ਪਨੀਰ ਜਿਹਾ ਅੱਡ ਹੋ ਜਾਂਦਾ ਹੰਸ ਪਨੀਰ ਖਾ ਲੈਂਦੇ ਨੇ ਦੁੱਧ ਪਿਆ ਰਹਿਣ ਦਿੰਦੇ ਇਸ ਤਰ੍ਹਾਂ ਜਿਹਨਾਂ ਦੀ ਬੁੱਧੀ ਦੇ ਵਿੱਚ ਵਿਚਾਰ ਰੂਪੀ ਖਟਾਸ ਹੈ ਇਹ ਸਰੀਰ ਜੰਮਦਾ ਹੈ ਮਰਦਾ ਹੈ ਦੁੱਖ ਰੂਪ ਹੈ ਬਚਪਨ ਹੈ ਜਵਾਨੀ ਹੈ ਬੁਢੇਪਾ ਹੈ ਕਦੀ ਇਹ ਬਿਮਾਰ ਹੋ ਜਾਂਦਾ ਹੈ ਦੁੱਖ ਰੂਪ ਹੈ ਆਤਮਾ ਸਚਿਤ ਅਨੰਦ ਸਰੂਪ ਹੈ ਪਰਮੇਸ਼ਰ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜੇ ਇਹਨਾਂ ਬਚਨਾਂ ਨੂੰ ਕਮਾਉਂਦੇ ਹੋਏ ਸਿਮਰਨ ਭਜਨ ਕਰਦੇ ਹੋਏ ਬੁੱਧੀ ਦੇ ਵਿੱਚ ਵਿਚਾਰਦੇ ਨਾਮ ਦਾ ਆਸਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਚਰਨਾਂ ਦਾ ਆਸਰਾ ਗੁਰੂ ਨਾਨਕ ਪਾਤਸ਼ਾਹ ਦਾ ਲੈ ਕੇ ਜਿਹੜੇ ਸਰੀਰ ਨੂੰ ਤੇ ਆਤਮਾ ਨੂੰ ਅੱਡੋ ਅੱਡ ਨਿਰਣਾ ਕਰਕੇ ਵੇਖ ਲੈਂਦੇ ਨੇ ਦੀਦਾਰ ਕਰ ਲੈਂਦੇ ਨੇ ਉਹ ਸਰੀਰ ਤੇ ਆਤਮਾ ਅੱਡੋ ਅੱਡ ਜਿਹੜੇ ਐਸੇ ਹੰਸ ਤਤਵੇ ਤੇ ਮਹਾਂਪੁਰਖ ਹਨ ਸਰਵਰ ਕੋਈ ਸੰਸਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾ ਸਰੋਵਰ ਦੀ ਨਿਆਈ ਜੋ ਸਾਰੇ ਪਰਿਪੂਰਨ ਹੈ ਜਲ ਦੀ ਨਿਆਈ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਕਿਉਂਕਿ ਉਹਨਾਂ ਸਮਾਂ ਤੇ ਜਿਹੜਾ ਸਰੀਰ ਹੈ ਉਹ ਸਿਮਰਨ ਤੇ ਸੇਵਾ ਦੇ ਵਿੱਚ ਹੀ ਲਾ ਛੱਡਿਆ ਇਸ ਵਾਸਤੇ ਉਹ ਇਹਦੇ ਵਿੱਚ ਹੀ ਲੀਨ ਹੋ ਜਾਂਦੇ ਸਾਨੂੰ ਸਿਮਰਨ ਕਿਵੇਂ ਕਰਨਾ ਚਾਹੀਦਾ ਵੈਰਾਗ ਕਿਵੇਂ ਕਹਿੰਦੇ ਹੰਸਾ ਸਾਰ ਵਾਰ ਸਰ ਤੇ ਵਰ ਅੱਡ ਅੱਡ ਕਰਕੇ ਸਰ ਦਰਦ ਸਿਰ ਸਿਰ ਦੇ ਵਰ ਉੱਤੇ ਜਦੋਂ ਸਾਡੇ ਸਰੀਰ ਦੇ ਉੱਤੇ ਸਿਰ ਦੇ ਉੱਤੇ ਹੰਸਾ ਹੰਸਦੀ ਨੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨਾ, ਫਿਰ ਇਹ ਸਮਝ ਲਓ ਕਾਲ ਸਰੀਰ। ਹੁਣ ਪਤਾ ਨੀ ਕਿਹੜੇ ਵੇਲੇ ਮੌਤ ਆ ਜਾਣੀ। ਬਚਪਨ ਬੱਚੇ ਨੂੰ ਤੇ ਹੋਏਗਾ ਮੈਂ ਜਵਾਨ ਹੋਣਾ, ਜਵਾਨ ਨੂੰ ਤੇ ਹੋਏਗਾ ਮੈਂ ਬੁੱਢਾ ਹੋਣਾ, ਤੇ ਹੁਣ ਬੁੱਢੇ ਨੂੰ ਕੀ ਮੈਂ ਗਾਹ ਮੈਂ ਕੀ ਹੋਣਾ। ਹੁਣ ਤਾਂ ਮੌਤ ਹੀ ਆਉਣੀ, ਇਹ ਤੋਂ ਗਾਹ ਤੇ ਹੋਰ ਕੁਛ ਨੀ ਹੈਗਾ। ਇਸ ਵਾਸਤੇ ਕਹਿੰਦੇ ਐਨ ਬੈਰਾਗ ਵਿੱਚ ਲੀਨ ਹੋ ਕਰਕੇ ਜਦੋਂ ਧੌੜੇ ਆਉਣੇ ਸ਼ੁਰੂ ਹੋ ਜਾਣ ਤੇ ਐਨ ਬੈਰਾਗ ਵਿੱਚ ਰਹਿ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਜਿਸ ਕਰਕੇ ਬਖਸ਼ਾਂ ਹੋਣਗੀਆਂ।
ਰਾਮ ਰਸਾਇਣ ਪੀਓ ਰੇ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਰਸਾਂ ਦਾ ਘਰ ਅਕਾਲ ਪੁਰਖ ਵਾਹਿਗੁਰੂ, ਜਿਹਦੇ ਵਿੱਚ ਸਾਰੀ ਰਸ ਸਾਰੀ ਆਨੰਦ ਭਰੇ ਨੇ। ਜਾਂ ਰਸਾਇਣ ਇੱਕ ਦਵਾਈ ਵੀ ਹੁੰਦੀ ਪੁਰਾਣੇ ਜ਼ਮਾਨੇ ਦੇ ਵਿੱਚ, ਜਿਹਦੇ ਵਿੱਚ ਕਪੂਰ ਇਤਿਆਦਿਕ ਹੋਰ ਚੀਜ਼ਾਂ ਪਾ ਕਰਕੇ ਤੇ ਪਾਰੇ ਨੂੰ ਮਾਰ ਕੇ ਬਣਾਈ ਜਾਂਦੀ ਸੀ। ਉਹਦੇ ਖਾਣ ਦਾ ਅਨੁਪਾਨ ਹੀ ਵੱਖੋ ਵੱਖਰਾ ਸੀ। ਜਿਵੇਂ ਕੋਈ ਹੋਰ ਬਿਮਾਰੀ ਹੈ ਤੇ ਕਿਸੇ ਬਿਮਾਰੀ ਵਿੱਚ ਦੁੱਧ ਨਾਲ, ਕਿਸੇ 'ਚ ਦਹੀਂ ਨਾਲ, ਕਿਸੇ 'ਚ ਸ਼ਹਿਦ ਨਾਲ, ਕਿਸੇ 'ਚ ਹੋਰ ਚੀਜ਼ਾਂ ਨਾਲ, ਵੱਖੋ ਵੱਖਰੀ, ਪਰ ਦਵਾਈ ਇੱਕੋ ਹੀ ਹੁੰਦੀ ਸੀ ਤੇ ਉਹ ਰਸਾਇਣੀ ਹੁੰਦੀ ਹੈ। ਇਸੇ ਤਰ੍ਹਾਂ ਪਿਆਰਿਓ, ਜਿਵੇਂ ਉਹ ਬਿਮਾਰੀਆਂ ਢਾਉਂਦੀ ਰਸਾਇਣੀਆਂ, ਇਸੇ ਤਰ੍ਹਾਂ ਹੀ ਜਿਹੜੇ ਰਸਾਇਣ ਦੀ ਨਿਆਈ ਰਾਮ ਰਸਾਇਣ, ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹ ਰਸਾਇਣੀ ਦਵਾਈ ਦੀ ਨਿਆਈ ਹੈ। ਕਾਮ ਨੂੰ ਵੀ ਇਹੋ ਢਾਊਗਾ, ਕ੍ਰੋਧ ਨੂੰ ਵੀ ਇਹੋ ਢਾਊ, ਤੇ ਲੋਭ ਮੋਹ ਅਹੰਕਾਰ ਈਰਖਾ ਨਿੰਦਾ ਚੁਗਲੀ ਵਕੀਲੀ ਅਸਮਤਾ ਰਾਗ ਦੁਆਖ, ਇਹ ਜਿੰਨੇ ਹਰਖ ਸੋਗ ਜਿੰਨੀ ਬਿਮਾਰੀਆਂ ਨਾ, ਸਾਰੀਆਂ ਨੂੰ ਇਹ ਰਾਮ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਰਸਾਇਣੀ ਦਵਾਈ ਦੀ ਨਿਆਈ ਇਹੋ ਹੀ ਹਟਾਊਗਾ। ਇਸ ਵਾਸਤੇ ਜੀਵ ਪੀਓ ਰੇ, ਭਾਈ ਨੂੰ ਪੀਆ ਕਰ, ਪਾਣੀ ਪੀਏ ਤੇ ਅੰਦਰ ਨੂੰ ਤ੍ਰਿਪਤੀ ਆਉਂਦੀ, ਦੁੱਧ ਪੀਏ ਤੇ ਤਾਕਤ ਮਿਲੇਗੀ, ਨਾਮ ਪੀਏਗਾ ਫਿਰ ਬਖਸ਼ਾਂ ਹੋਣਗੀਆਂ। ਇਸ ਵਾਸਤੇ ਨਾਮ ਨੂੰ ਜਪਿਆ ਕਰ
ਗੌੜੀ ਕਬੀਰ ਜੀ।
ਕਬੀਰ ਜੀ ਬਖਸ਼ਿਸ਼ ਕਰਦੇ ਨੇ ਗੌੜੀ ਰਾਗਣੀ ਚ।
ਜੋਤ ਕੀ ਜਾਤ, ਜਾਤ ਕੀ ਜੋਤੀ।
ਮਹਾਰਾਜ ਇਹ ਸ੍ਰਿਸ਼ਟੀ ਬਣਾਈ ਹੋਈ ਕਿਹਦੀ ਹੈ? ਮਾਰੇ ਕਹਿੰਦੇ ਹਨ ਜੋਤ ਕੀ ਜਾਤ, ਇਹ ਜਿਹੜੀ ਜਾਤ ਸ੍ਰਿਸ਼ਟੀ ਹੈ ਨਾ, ਇਹ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਉਹਦੀ ਜਿਹੜੀ ਇਹ ਮਨੁੱਖ ਕੋਲ ਦਿੱਤੀ ਹੋਈ ਬੁੱਧੀ ਹੈ, ਇਹ ਕਿਹਦੀ ਹੈ? ਮਹਾਰਾਜ ਕਹਿੰਦੇ ਜਾਤ ਕੀ ਜੋਤੀ, ਜਿਹੜੀ ਜਾਤ ਬੁੱਧੀ ਹੈ ਨਾ, ਇਹ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਹੀ ਬਣਾਈ ਹੋਈ ਹੈ, ਉਸੇ ਪਰਮੇਸ਼ਰ ਨੇ ਬਣਾਈ ਹੈ। ਮਹਾਰਾਜ ਇਹ ਸ੍ਰਿਸ਼ਟੀ ਦਾ ਤੇ ਪਰਮੇਸ਼ਰ ਦਾ ਸੰਬੰਧ ਕੀ ਹੈ? ਜਾਤ ਜੋਤ ਕੀ ਜਾਤ, ਜਿਹੜੀ ਇਹ ਜੋਤ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੀ, ਉਹਦੇ ਵਿੱਚ ਇਹ ਜਿਹੜੀ ਜਾਤ ਸ੍ਰਿਸ਼ਟੀ ਹੈ ਨਾ, ਇਹ ਜਿਹੜੀ ਹੈ ਅਧਿਸ਼ਟਾਨ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਅਧਿਸ਼ਟਾਨ, ਜਿਹਨੂੰ ਆਪਾਂ ਪੰਜਾਬੀ ਵਿੱਚ ਸੌਖੀ ਬੋਲੀ ਜੇ ਕਰਨਾ ਹੋਵੇ ਨਾ, ਇਹ ਜਿਹੜੀ ਸ੍ਰਿਸ਼ਟੀ ਹੈ ਇਹ ਸਾਰੀ ਹੀ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਹੈ। ਜਿਵੇਂ ਸੋਨੇ ਦੇ ਗਹਿਣੇ, ਆਪਾਂ ਕਹਿ ਸਕਦੇ ਹਾਂ ਕਿ ਇਹ ਸੋਨੇ ਤੋਂ ਵੱਖਰੇ ਆ, ਸੋਨਾ ਨਹੀਂ ਇਹਦੇ ਵਿੱਚ ਹੈਗਾ, ਸੋਨੇ ਤੋਂ ਬਗੈਰ ਕਲਪਤ ਕੀਤੇ ਹੀ ਨਹੀਂ ਜਾ ਸਕਦੇ। ਗਹਿਣੇ ਵੱਖਰੇ ਨੇ ਪਰ ਹੈ ਤਾਂ ਸੋਨਾ ਹੀ ਹੈ ਨਾ, ਆਸਰਾ ਸੋਨਾ ਹੈ, ਬਨਾਵਟ ਵੱਖਰੀ ਹੈ। ਇਸੇ ਤਰ੍ਹਾਂ ਜਿਹੜੀ ਸ੍ਰਿਸ਼ਟੀ ਹੈ ਨਾ, ਇਹ ਪਰਮੇਸ਼ਰ ਦੇ ਆਸਰੇ ਹੈ। ਤੇ ਮਹਾਰਾਜ ਸੰਬੰਧ ਕੀ ਹੈ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਾਤ ਕੀ ਜੋਤੀ, ਜਿਹੜੀ ਜਾਤ ਦੇ ਸ੍ਰਿਸ਼ਟੀ ਹੈ ਨਾ, ਇਹ ਵਿੱਚ ਅਧਿਅਖ ਸਰੂਪ ਹੈ, ਭਾਵ ਕਲਪਤ ਰੂਪ ਹੈ। ਹੁਣ ਹਵਾ ਚੱਲੀ, ਪਹਿਲਾਂ ਹਵਾ ਨਹੀਂ ਸੀ, ਸਮੁੰਦਰ ਇੱਕ ਬਰਾਬਰ, ਹਵਾ ਚੱਲੀ ਤੇਜ ਤੇ ਛੱਲਾਂ ਬਹੁਤ ਉੱਚੀਆਂ ਉੱਚੀਆਂ ਲਹਿਰਾਂ ਆ ਗਈਆਂ। ਲਹਿਰਾਂ ਕੀ ਹੈ? ਪਾਣੀ ਹੈ। ਆਪਾਂ ਹੀ ਕਲਪਿਆ ਨਾ ਕਿ ਇਹ ਲਹਿਰਾਂ ਹੋ ਗਈਆਂ, ਆਪਾਂ ਹੀ ਕਲਪਿਆ ਨਾ ਕੜਾ ਹੈ, ਆ ਮੁੰਦਰੀ ਹੈ, ਇਹ ਨੱਕ ਦੇ ਗਹਿਣੇ ਨੇ, ਕੰਨਾਂ ਦੇ ਗਹਿਣੇ ਨੇ, ਹੈਗਾ ਤੇ ਸਾਰਾ ਸੋਨਾ ਹੀ ਹੈ। ਜੇ ਨਿਗਾਹ ਨਾਲ ਡੂੰਘਿਆਈ ਨਾਲ ਵੇਖੀ, ਹੈਗਾ ਤੇ ਸਾਰਾ ਸੋਨਾ ਹੀ ਹੈ, ਪਰ ਕਲਪਿਆ ਹੋਇਆ ਹੈ। ਸੁਨਿਆਰੇ ਨੂੰ ਜਾ ਕੇ ਪੁੱਛੋ ਤੇ ਉਹਨੇ ਇਹ ਨਹੀਂ ਕਹਿਣਾ ਕਿ ਵਾਲੀਆਂ ਦੇ ਵਿੱਚ ਖੋਟ ਹੈ, ਉਹਨਾਂ ਕਹਿਣਾ ਭਾਈ ਤੁਹਾਡੇ ਸੋਨੇ 'ਚ ਖੋਟ ਹੈ। ਇਸ ਵਾਸਤੇ ਕਲਪਿਤ ਸਰੂਪ ਹੈ। ਤੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੇ ਪਦਾਰਥ ਬਣਾਏ, ਬੁੱਧੀ ਬਣਾਈ ਹੈ, ਤੇ ਉਹਨਾਂ ਦੇ ਬਾਰੇ ਹੁਣ ਦੱਸਦੇ ਹਨ।
ਜਿਤ ਲਾਗੇ ਕੰਚੂਆ ਫਲ ਮੋਤੀ।
ਯਾਰੇ ਉਹ ਇਹਨਾਂ ਜਿਨ੍ਹਾਂ ਦੀ ਤਾਂ ਬੁੱਧੀ ਲੱਗੀ ਹੋਈ ਹੈ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਉਹਨਾਂ ਨੂੰ ਫਲ ਮਿਲਿਆ ਮੋਤੀ, ਪੈਰਾਗ, ਵਿਵੇਕ, ਸ਼ੁਭ ਇੱਛਾ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ ਇਤਿਆਦਿਕ ਸ਼ੁਭ ਗੁਣ ਜਿਹਨੂੰ ਕਿਹਾ। ਕਰੁਣਾ, ਦੁਖੀ ਨੂੰ ਵੇਖ ਕਰਕੇ ਮਨ ਦੁਖੀ ਹੋ ਜਾਣਾ, ਭਾਵੇਂ ਕੋਈ ਵੀ ਹੋਵੇ, ਕਿਸੇ ਦੇ ਦੁੱਖ ਨੂੰ ਵੇਖ ਕਰਕੇ ਆਪਣੇ ਦੁੱਖ ਦੀ ਨਹੀਂ ਮਹਿਸੂਸ ਕਰਨਾ, ਇਹਨੂੰ ਕਰੁਣਾ ਕਿਹਾ ਜਾਂਦਾ। ਮੈਤਰੀ, ਹਰ ਇੱਕ ਦੇ ਨਾਲ ਮਿੱਤਰਤਾ, ਮਿੱਤਰ ਦੀ ਵਡਿਆਈ ਹੋਵੇ, मित्र कोल जमीन जायदाद वध आवे तो बंदे नूं माण ते खुशी हुंदी, पर जिहदे नाल थोड़ी बहुत रंजिश है उहनूं जे मिले तो आपां नूं ईरखा हुंदी। पर नहीं, हर एक नाल मित्रता रखनी है, गुरमुखां दा गुण है। किसी का भी देख करके दुख उन्हूं अपना दुख समझना है, गुरमुखां दा गुण। जे गुरमुख बनना है चार गुण ग्रहण करने पैणगे, करुणा मैत्री मुदता ते उपेख्या। करुणा हर एक ते दया करनी, हर एक दे दुख नूं देख करके मन दुखी होना, मैत्री हर एक दे नाल मित्रता मुदता खुश रहना प्रसन्न रहना वाहिगुरु की वडियाई है। तो उपेख्या बेपरवाह, जे किसी ने गल मन ली चंगी समझाया, किसी नूं गल मन ली चंगी गल है, जे नहीं मानदा भाई तेरे कर्म ने। यह नहीं कि मैं डांग चुके ये पिछे पै गया, मेरी गल मनी क्यों नहीं। बेपरवाह बेपरवाह सदा रंग हर के जाकू पाक स्वामी। अकाल पुरख वाहिगुरु के प्यार की वडियाई दसी है ना, ऐसा बेपरवाही वाला सुभा। यह गुरमुखा के गुण ने, यह जड़े प्यारे सोहने सोहने शुभ गुण जड़े हैं ना, मोतियां की न्याई ये उन्होंने मिलते हैं जेडे ज्योति स्वरूप परमेश्वर जिन्होंने बुद्धि लाई है। तो जेडे उल्टे है तित लागे कंचुआ फल, उन्होंने कच वर्गे फल लगते हैं। जेडे परमेश्वर ज्योत स्वरूप नाल नहीं जुड़ते, जेडे परमेश्वर की बनाई हुई सृष्टि जुड़ते हैं, जात दे जुड़ते हैं, या संसारी जातों पातों जुड़ते हैं, उन्होंने जेडे फल है ना चंगे मिलने, वह भी कच वर्गे कच्चे हो जाते हैं।